जय जय वंती, जय जावंती। धन श्री गुरु ग्रंथ साहिब जी विच जय जावंती दे नाम नाल सतगुरु सच्चे पातशाह जी ने अंकित कीता है। शास्त्र विच शास्त्रकारां ने जय जयवंती लिखे है, वो इको जी गल है, कोई ऐसी गल नहीं। राग जय जावंती विच गुरु पातशाह जी ने बहुत थोड़ी बाणी लिखी। जय जावंती एक ऐसा राग है जिस दे दूसरे रूप जड़े ने बहुत घट ने। होर बहुत सारे राग ऐसे ने वखरे वखरे थाटां विचों पैदा हुंदे ने। थाट की चीज है आप सारे जानते हो, जड़े संगीतकार ने आप जानते हैं। सतगुरु सच्चे पातशाह जी ने सानू ओ राग बख्शे ने 31 जड़े थाट रूप हैं। दुनिया के शास्त्रकारा ने वेंकट मुखी ने की, भातखंडे ने की, होर शास्त्र लिखण वाले ने की, उस तो पुरातन सैकड़े साल सैकड़े ही सदियां पहला तो शास्त्रां विच जड़े आए ने वक्रे वक्रे रूप हन, वक्रियां वक्रियां थाटां दियां लड़ियां हन। सतगुरु सच्चे पातशाह ने सारे मत भेट मुका के 31 राग सानू ओ बख्शे हन जो थाट रूप हन। एक एक राग दे विच इतना उना दे विच सोज है, पावर है और दूसरे राग नू जन्म देन दी शक्ति है। थाट उसे नू कहंदे ना जिहड़ा दूसरे रागां नू पैदा कर सके। 31 राग सीमित नहीं हन। सच्चे आपां सोचदे हां बहुत वारी के सच्चे पातशाह ने सानू सिर्फ 31 राग लिखे ने। शास्त्रां विच हजारां दे हिसाब नाल रागां दे नाम आउंदे हन, पर सात संगत जीओ यह 31 राग ओ हन जड़े हजारां ही रागां नू एक एक राग पैदा कर सकता है। रागमाला भी बहुत गिनती विच नहीं लिखी गई, थोड़े लिखे ने। जेड़े राग सतगुरु सच्चे पातशाह जी दे दर्शन करन वास्ते हरिमंदर साहिब उस वक्त पहुंचे सन, उस वक्त उन्हां दी माला लिखी गई जिन्हों राग माला कहिंदे ने। रहो विचार, वो एक वखरा सब्जेक्ट है, वखरियां गल्लां ने, वखरे मत भेद हन हर एक दे, वो वखो वखरे हन। आपां उस पासे नहीं जाना। कहा यह जांदा है सतगुरु सच्चे पातशाह बाणी ਲਿਖਵਾ ਰਹੇ ਸਨ। ਬਾਹਰ ਕਾਫੀ ਰੌਲਾ ਪਿਆ, ਰੋਣ ਕੁਰਲਾਉਣ ਦੀ ਆਵਾਜ਼ ਆ ਰਹੀ ਸੀ। ਪਾਤਸ਼ਾਹ ਨੇ ਕਿਹਾ, ਭਾਈ ਗੁਰਦਾਸ ਜੀ ਬਾਹਰ ਜਾ ਕੇ ਵੇਖੋ, ਇਹ ਰੌਲਾ ਕਾਹਦਾ ਜੇ, ਕੌਣ ਦੁਖੀ ਇੱਥੇ ਪਹੁੰਚੇ ਨੇ। ਭਾਈ ਸਾਹਿਬ ਗਏ, ਵੇਖਿਆ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਜਿਨ੍ਹਾਂ ਦੇ ਸਰੀਰ ਦੇ ਉੱਤੇ ਬੜੇ ਜ਼ਖਮ ਹਨ, ਕੱਪੜੇ ਪਾਟੇ ਹੋਏ ਨੇ, ਰੋਂਦੇ ਕਰਲਾਉਂਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਰਹੇ ਸਨ। ਬੇਨਤੀ ਕੀਤੀ, ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ। ਪਾਤਸ਼ਾਹ ਨੇ ਕਿਹਾ, ਆ ਕੇ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਇਸ ਇਸ ਤਰ੍ਹਾਂ ਦੇ ਮਨੁੱਖ ਹਨ ਜੋ ਆਪ ਜੀ ਦੇ ਦਰਸ਼ਨ ਦੇ ਅਵਲਾਖੀ ਹਨ। ਮਹਾਰਾਜ ਨੇ ਕਿਹਾ, ਲੈ ਆਓ ਭਾਈ, ਪੁੱਛੋ ਕੌਣ ਨੇ ਉਹ। ਪੁੱਛਿਆ ਗਿਆ, ਪੁੱਛਣ 'ਤੇ ਉਹਨਾਂ ਨੇ ਕਿਹਾ, ਜੀ ਅਸੀਂ ਇਸ ਵਕਤ ਦੇ ਰਾਗ ਰਾਗਨੀਆਂ ਹਾਂ, ਰਾਗ ਰਾਗਨੀਆਂ ਹਾਂ। ਇਸ ਵਕਤ ਦੇ ਗਾਇਕਾਂ ਨੇ ਗੰਦੀਆਂ ਮੰਦੀਆਂ ਗਲੀਆਂ ਵਿੱਚ ਗੰਦੇ ਮੰਦੇ ਗੀਤ ਗਾ ਕੇ ਸਾਡਾ ਇਹ ਹਾਲ ਕੀਤਾ ਹੈ। ਅਸੀਂ, ਸਾਡਾ ਜਨਮ ਤਾਂ ਪਰਲੋਕ ਸੁਧਾਰਨ ਲਈ ਹੋਇਆ ਸੀ, ਲੇਕਿਨ ਸਾਡਾ ਇਹ ਹਾਲ ਕੀਤਾ ਅੱਜ ਦੇ ਗਵਈਆਂ ਨੇ। ਮਹਾਰਾਜ ਨੇ ਕਿਹਾ, ਕੌਣ ਕੌਣ ਨੇ ਇਹ, ਚਾਹੁੰਦੇ ਕੀ ਨੇ? ਉਹਨਾਂ ਨੇ ਕਿਹਾ, ਜੇ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਮਹਾਰਾਜ ਨੇ ਕਿਹਾ, ਭਾਈ ਗੁਰਦਾਸ ਜੀ ਇਹਨਾਂ ਦੀ ਲਿਸਟ ਬਣਾਓ, ਨਾਮ ਲਿਖੇ ਗਏ, ਮਾਲਾ ਬਣਾਈ ਗਈ। ਉਹ ਮਾਲਾ, ਰਾਗ ਮਾਲਾ ਜਿਹੜੀ ਉਸ ਵਕਤ ਰਾਗ ਪਹੁੰਚੇ ਨੇ ਉਹਨਾਂ ਦੀ ਮਾਲਾ ਜੋ ਹੈ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਵਿੱਚ ਲਿਖੀ ਹੋਈ ਹੈ। ਅਤੇ ਮਹਾਰਾਜ ਨੇ ਕਿਹਾ, ਤੁਹਾਡਾ ਭਲਾ ਹੋਏਗਾ, ਲੋਕ ਪ੍ਰਲੋਕ ਸਵਰੇ ਦਾ ਨਾਮ ਸਿਮਰਨ ਕਰੋ, ਬਾਣੀ ਪੜ੍ਹੋ, ਧੁਰਕੀ ਆਈ ਹੋਈ ਬਾਣੀ ਇਸ ਵਿੱਚ ਗਾਇਆ ਕਰੋ, ਗਾਉਣ ਵਾਸਤੇ ਕਹੋ ਲੋਕਾਂ ਨੂੰ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਗ੍ਹਾ ਦਿੱਤੀ। ਇਹ ਰਾਗ ਦੀ ਰਾਗਮਾਲਾ ਜੋ ਹੈ, ਰਾਗਮਾਲਾ ਇੱਕ ਨਹੀਂ। ਜਿਨ੍ਹਾਂ ਦਿਨਾਂ ਵਿੱਚ ਅਸੀਂ ਉਸਤਾਦ ਜੀ ਕੋਲੋਂ ਸੰਗੀਤ ਦਾ ਅਧਿਐਨ ਕਰਦੇ ਸੀ, ਕੋਰਸ ਕਰਦੇ ਸੀ, ਉਸ ਵਕਤ ਬਹੁਤ ਸਾਰੀਆਂ ਕਿਤਾਬਾਂ ਹਿੰਦੀ ਦੀਆਂ ਹੋਰ ਵਗੈਰਾ ਵਗੈਰਾ ਪੜਚੋਲ ਕਰਨ ਦਾ ਸਮਾਂ ਮਿਲਿਆ। ਹਨੂੰਮਾਨ ਦੀ ਰਾਗਮਾਲਾ ਹੈ, ਬਹੁਤ ਸਾਰੇ ਰਾਗਮਾਲਾ, ਬਹੁਤ ਸਾਰੀਆਂ ਰਾਗਮਾਲਾ, ਮਦਨ ਦੀ ਰਾਗਮਾਲਾ ਹੈ। ਔਰ ਇਸੇ ਕਾਰਨ ਹੀ ਮਤਭੇਦ ਲੋਕਾਂ ਵਿੱਚ ਪੈਦਾ ਹੋ ਗਿਆ, ਰਾਗਮਾਲਾ ਕੋਈ ਕਹਿੰਦਾ ਪੜ੍ਹੋ, ਕੋਈ ਕਹਿੰਦਾ ਨਾ ਪੜ੍ਹੋ, ਇਹ ਗੁਰੂ ਦੀ ਬਾਣੀ ਨਹੀਂ। ਪਰ ਇਹ ਰਾਗਮਾਲਾ ਉਹ ਹੈ ਜੋ ਗੁਰੂ ਚਰਨਾਂ ਦੇ ਦਰਸ਼ਨ ਕਰਨ ਵਾਸਤੇ ਉਹ ਆਏ ਸਨ, ਇਹ ਉਹ ਨੇ। ਉਹਨਾਂ ਵਿੱਚ ਉਹਨਾਂ ਦੇ ਪਰਿਵਾਰ, ਉਹਨਾਂ ਦੇ ਬੱਚੇ, ਉਹਨਾਂ ਦੇ ਨਾਮ ਵੀ ਕੁਝ ਕੁ ਲਿਖੇ ਨੇ, ਹਾਲਾਂਕਿ ਸਾਰੇ ਨਹੀਂ ਲਿਖੇ ਜਾ ਸਕਦੇ ਸੀ, ਕਿਉਂਕਿ ਬਾਣੀ ਪ੍ਰਧਾਨ ਹੈ, ਪਰਲੋਕ ਸੁਧਾਰਨ ਲਈ, ਰਾਗ ਪ੍ਰਧਾਨ ਨਹੀਂ ਸੀ। ਇਸ ਲਈ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਕਿ ਇਹਨਾਂ ਰਾਗਾਂ ਵਿੱਚ ਬਾਣੀ ਗਾਓ, ਪੜ੍ਹੋ, ਸੁਣੋ, ਨਿਤ ਭਾਈ ਤੁਹਾਡਾ ਭਲਾ ਹੋਏਗਾ, ਪੜ੍ਹੋ ਗਾਓ। ਔਰ ਕੁਛ ਰਾਗ ਮਹਾਂਪੁਰਸ਼ਾਂ ਤੋਂ ਇਹ ਵੀ ਸੁਣਿਆ, ਦੁਨੀਆਂ ਵਿੱਚ ਅਲੋਪ ਹੋ ਚੁੱਕੇ ਸਨ, ਜਿਹਾ ਕਿ ਬਸੰਤ। ਉਸ ਵਕਤ ਬਸੰਤ ਦੇ ਬਾਰੇ ਅਸੀਂ ਸੁਣਦੇ ਹਾਂ, ਪੂਰਬੀ ਥਾਟ ਦਾ ਬਸੰਤ ਆਮ ਪ੍ਰਚਲਿਤ ਹੈ, ਲੇਕਿਨ ਸੁਣਨ 'ਚ ਇਹ ਵੀ ਹੈ ਕਿ ਬਿਲਾਵਲ ਥਾਟ ਦਾ ਬਸੰਤ ਵੀ ਹੈ। ਲੇਕਿਨ ਬਿਲਾਵਲ ਥਾਟ ਦਾ ਬਸੰਤ ਕਿਸੇ ਨੂੰ ਕੁਐਸਚਨ ਕਰਕੇ ਦੇਖੋ, ਕੋਈ ਦੱਸੇਗਾ ਨਹੀਂ, ਅਲੋਪ ਹੋ ਗਿਆ, ਖਤਮ ਹੋ ਗਿਆ। ਉਸ ਦਾ ਪ੍ਰਚਾਰ ਸੀ ਸੱਚੇ ਪਾਤਸ਼ਾਹ ਨੇ, ਕਹਿੰਦੇ ਨੇ ਉਸ ਦੀਆਂ ਸੁਰਾਂ ਦਾ, ਸੁਰਾਂ ਦੀ ਰਚਨਾ ਜਿਹੜੀ ਹੈ, ਵਕਤ ਦੇ ਰਾਗੀਆਂ ਨੂੰ ਕਿਹਾ, ਭਾਈ ਇਸ ਇਸ ਤਰ੍ਹਾਂ ਇਹ ਬਸੰਤ ਗਾਓ। ਇਸ ਤਰ੍ਹਾਂ ਇਹ ਮਹਾਂਪੁਰਸ਼ਾਂ ਤੋਂ ਸੁਣੀਆਂ ਗੱਲਾਂ ਮੈਂ ਦੱਸ ਰਿਹਾ, ਇਸ ਦਾ ਕਿਸੇ ਹਿਸਟਰੀ ਨਾਲ ਕੋਈ ਤਲਕ ਨਹੀਂ ਹੈ, ਕਿਸੇ ਮਤਭੇਦ ਨਾਲ ਕੋਈ ਤਲਕ ਨਹੀਂ। ਸੰਗੀਤਕਾਰਾਂ ਕੋਲੋਂ ਸੁਣਿਆ, ਮੇਰੇ ਉਸਤਾਦ ਜੀ ਇੱਕ ਮਹਾਨ ਸੰਗੀਤਕਾਰ, ਸੰਤ ਸੰਗੀਤਕਾਰ ਸਨ, ਜਿਹਨਾਂ ਨੂੰ ਗੰਧਰਵ ਦੇ ਨਾਮ ਨਾਲ ਸਾਰੇ ਜਾਣਦੇ ਨੇ। ਉਹਨਾਂ ਦਾ ਆਪਣਾ ਨਾਂ ਤਾਂ ਕੋਈ ਨਹੀਂ ਜਾਣਦਾ, ਲੇਕਿਨ ਗੰਧਰਵ ਦੇ ਨਾਂ ਨਾਲ ਹੀ ਜਾਣਦੇ ਨੇ। ਅਸੀਂ ਇਹ ਜੈਜਾਵੰਤੀ ਰਾਗ ਜੈ ਮੰਗਲ ਤਾਲ ਵਿੱਚ ਤਿਆਰ ਕੀਤਾ ਹੋਇਆ, ਮਹਾਂਪੁਰਸ਼ਾਂ ਤੋਂ ਸਿੱਖਿਆ, ਉਹ ਗਾਉਣਾ ਸੀ। ਪਰ ਸਾਡਾ ਤਾਂ ਇਹ ਹਾਲ ਹੋਇਆ ਇਸ ਮਹੀਨੇ, ਕੀ ਕਹਿੰਦੇ ਨੇ ਉਹ ਕੋਈ ਇੱਧਰ ਗਿਰਾ ਕੋਈ ਉੱਧਰ ਗਿਰਾ ਕੀ ਉਹ ਕਹਿੰਦੇ ਨੇ। ਸਾਡੇ ਸਾਥੀ ਸਾਰੇ ਬਿਖਰ ਗਏ। ਅੱਜ ਵੀ ਸਾਡੇ ਗਰੁੱਪ ਜਿਹੜੇ ਸਾਨੂੰ ਸਹਿਯੋਗ ਦਿੰਦੇ ਨੇ ਇਹ ਸੰਗੀਤ ਦਰਬਾਰ ਵਿੱਚ, ਸਾਰੇ ਨਹੀਂ ਪਹੁੰਚੇ, ਬਹੁਤ ਥੋੜ੍ਹੇ ਜੱਥੇ ਪਹੁੰਚੇ ਨੇ, ਪਰ ਜਿਹੜੇ ਪਹੁੰਚੇ ਨੇ ਮੈਂ ਕਹਿੰਦਾ ਉਹਨਾਂ ਦਾ ਭਲਾ ਹੋਵੇ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਉਹ ਹਾਜ਼ਰੀ ਭਰਦੇ ਨੇ। ਇਹਨਾਂ ਨੌਜਵਾਨਾਂ ਨੇ ਇਹ ਸਿਰਜਿਆ, ਇਸ ਮਨ ਬਣਾਇਆ ਕਿ ਸੰਗੀਤ ਅਸੀਂ ਸਿੱਖਣਾ ਵੀ ਹੈ ਅਤੇ ਗਾਹਾਂ ਸਿਖਾਉਣਾ ਵੀ ਹੈ ਅਤੇ ਗੁਰਬਾਣੀ ਨੂੰ ਗਾਉਣ ਦਾ ਪ੍ਰਚਾਰ ਵੀ ਕਰਨਾ ਹੈ। ਉਹ ਕਿਵੇਂ ਕੀਤਾ ਜਾਏ? ਬੈਠ ਕੇ ਅਸੀਂ ਵਿਚਾਰ ਕੀਤੇ, ਵਿਚਾਰ ਕਰਕੇ ਇਹ ਫੈਸਲਾ ਹੋਇਆ ਕਿ ਅਸੀਂ ਹਰ ਗੁਰਦੁਆਰੇ ਵਿੱਚ ਬਿਨਾਂ ਕਿਸੇ ਮਤਭੇਦ ਤੋਂ, ਬਿਨਾਂ ਕਿਸੇ ਸੰਕੋਚ ਤੋਂ, ਕੋਈ ਮਾਇਆ ਇਨਵੋਲਵ ਨਹੀਂ ਹੈ, ਕੋਈ ਕਿਸੇ ਦੀ ਕੋਈ ਡਿਮਾਂਡ ਨਹੀਂ, ਹਰ ਇੱਕ ਗੁਰਦੁਆਰੇ ਵਿੱਚ ਹਰ ਮਹੀਨੇ ਸੰਗੀਤ ਦਾ ਗੁਰਮਤਿ ਕੀਰਤਨ ਦਰਬਾਰ ਅਸੀਂ ਕਰਦੇ ਹਾਂ। ਔਰ ਬੇਨਤੀ ਕਰਦੇ ਹਾਂ ਅਸੀਂ ਗੁਰਦੁਆਰਿਆਂ ਵਾਲਿਆਂ ਨੂੰ ਵੀ, ਸਾਡਾ ਕਿਸੇ ਨਾਲ ਕੋਈ ਮਤਭੇਦ ਨਹੀਂ, ਕਿਸੇ ਕਮੇਟੀ ਦੇ ਅਸੀਂ ਥਾਪਣਾ ਨਾਲ ਨਹੀਂ ਅਸੀਂ ਤੁਰੇ ਫਿਰਦੇ, ਸਾਨੂੰ ਸਿਰਫ ਗੁਰਬਾਣੀ ਦਾ ਪ੍ਰਚਾਰ, ਸੰਗੀਤ ਦਾ ਪ੍ਰਚਾਰ, ਜਿੱਥੇ ਅਸੀਂ ਸਾਇੰਸ ਦੇ ਮਾਲਕ ਹਾਂ, ਤਲਵਾਰ ਦੇ ਧਨੀ ਹਾਂ, ਬੜੇ ਬੜੇ ਬਹਾਦਰ ਯੋਧੇ ਸਾਡੇ ਵਿੱਚ ਹੋਏ ਨੇ, ਉੱਥੇ ਸੰਗੀਤਕਾਰ ਕਿਉਂ ਪਿੱਛੇ ਰਹਿਣ? ਸਾਖੀਆਂ ਜੇ ਅਸੀਂ ਕਰਨ ਲੱਗੀਏ ਤਾਂ ਦਰਬਾਰ ਸਾਹਿਬ ਦੇ ਪੁਰਾਤਨ ਰਾਗੀਆਂ ਦੇ ਬਾਰੇ ਜੇ ਅਸੀਂ ਉਹਨਾਂ ਦੇ ਵਿਚਾਰ, ਉਹਨਾਂ ਦਾ ਜੀਵਨ ਜਿਹੜਾ ਹੈ ਜੇ ਪੜ੍ਹੀਏ ਤਾਂ ਪਤਾ ਲੱਗਦਾ ਕਿੱਡੇ ਕਿੱਡੇ ਕਮਾਈ ਵਾਲੇ ਮਹਾਂਪੁਰਸ਼ ਸਨ। ਉਹ ਕਹਿੰਦੇ ਨਾ ਤਾਨਸੇਨ ਨੇ ਮੀਂਹ ਭਰਾਤਾ ਜੀ ਦੀਵੇ ਜਗਾ ਤੇ, ਲੇਕਿਨ ਦਰਬਾਰ ਸਾਹਿਬ ਵਿੱਚ ਐਸੇ ਐਸੇ ਗੁਰੂ ਕੇ ਕੀਰਤਨੀਏ ਹੋਏ ਨੇ, ਸਾਹਮਣੇ ਬਹਿ ਕੇ ਸਾਰਾ ਪ੍ਰਤੱਖ ਦਿਖਾ ਦਿੰਦੇ ਸਨ। ਹਿਸਟਰੀ ਖੋਜਣ ਦੀ ਜ਼ਰੂਰਤ ਹੈ। ਅਸੀਂ ਬਹੁਤ ਸਮਾਂ ਮੈਂ ਗੱਲਾਂ ਬਾਤਾਂ 'ਚ ਲੈ ਗਿਆ। ਇਹ ਤਾਂ ਠੀਕ ਹੈ ਕਿ ਸੰਗਤ ਥੋੜ੍ਹੀ ਹੈ, ਕੋਈ ਗੱਲ ਨਹੀਂ, ਕੋਈ ਐਸੀ ਗੱਲ ਨਹੀਂ, ਸੰਗੀਤ ਹਰ ਕਿਸੇ ਦੇ ਸਮਝ ਦੀ ਗੱਲ ਨਹੀਂ ਹੈ। ਇਸੇ ਕਰਕੇ ਹਰ ਗੁਰਦੁਆਰੇ ਵਿੱਚ ਹੀ ਇਹੀ ਹਾਲ ਹੈ ਕਿ ਸੰਗੀਤ ਦੀ ਸਟੇਜ ਜਿੱਥੇ ਹੋਏਗੀ ਉੱਥੇ ਸੰਗਤ ਬਹੁਤ ਥੋੜ੍ਹੀ ਹੁੰਦੀ। ਅੱਜ ਢਾਡੀ ਕਵੀ ਇਸ ਤਰ੍ਹਾਂ ਦਾ ਕੋਈ ਕਰਨ ਵਾਲੇ ਆ ਜਾਣ ਤਾਂ ਗੁਰਦੁਆਰੇ ਦੇ ਹਾਲ ਵਿੱਚ ਜਗ੍ਹਾ ਨਹੀਂ ਹੁੰਦੀ ਬੈਠਣ ਵਾਸਤੇ। ਲੇਕਿਨ ਸ਼ਾਬਾਸ਼ ਹੈ ਇਹਨਾਂ ਕਮੇਟੀਆਂ ਵਾਲਿਆਂ ਦੇ ਵੀ ਅਤੇ ਇਹਨਾਂ ਨੌਜਵਾਨਾਂ ਦੇ ਵੀ, ਜਿਹੜਾ ਕਿ ਬਿਨਾਂ ਕਿਸੇ ਸੰਕੋਚ ਤੋਂ ਕੋਈ ਗਰਜ਼ ਆਪਣੀ ਜਿਹੜੀ ਹੈਗੀ ਹੈ ਸਾਰੀ ਪਾਸੇ ਰੱਖ ਕੇ ਅਤੇ ਆਪਣਾ ਟਾਈਮ ਕੱਢ ਕੇ ਕੰਮਾਂ ਦੇ ਵਿੱਚੋਂ, ਐਜੂਕੇਸ਼ਨ ਦੇ ਵਿੱਚੋਂ ਇਹ ਸਮਾਂ ਕੱਢਦੇ ਨੇ ਕਿ ਚਲੋ ਅਸੀਂ ਮਹੀਨੇ ਬਾਅਦ ਹਰ ਗੁਰਦੁਆਰੇ 'ਚ ਕੀਰਤਨ ਕਰਨਾ ਹੈ। ਅਤੇ ਇਸ ਤੋਂ ਬਾਅਦ ਦਾ ਜੋ ਪ੍ਰੋਗਰਾਮ ਹੋਏਗਾ ਅਗਲੇ ਮਹੀਨੇ ਦਾ, ਸਾਡੇ ਕਰਨਜੀਤ ਸਿੰਘ ਜੀ ਦੱਸ ਦੇਣਗੇ। ਆਪ ਜੀ ਨੂੰ ਦੋ ਤਿੰਨਾਂ ਗੁਰਦੁਆਰਿਆਂ ਵੱਲੋਂ ਮੰਗ ਆਈ ਹੈ ਕਿ ਸਾਡੇ ਕੀਤਾ ਜਾਏ ਇਸ ਮਹੀਨੇ ਦਾ। ਸੋ ਅਸੀਂ ਜੈ ਜੈਵੰਤੀ ਦੀ ਇੱਕ ਛੋਟੀ ਜਿਹੀ ਚੀਜ਼, ਛੋਟੀ ਜਿਹੀ ਰੀਤ ਗਾਵਾਂਗੇ, ਕਿਉਂਕਿ ਬਹੁਤਾ ਸਮਾਂ ਮੈਂ ਗੱਲਾਂ ਬਾਤਾਂ 'ਚ ਲੰਘਾ ਦਿੱਤਾ। ਸੋ ਅਸੀਂ ਸ਼ਬਦ ਗਾਵਾਂਗੇ ਅਤੇ ਆਪ ਜੀ ਨੇ ਸਰਵਣ ਕਰਨਾ ਅਤੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਇਹਨਾਂ ਨੌਜਵਾਨਾਂ ਨੂੰ ਸ਼ਕਤੀ ਬਖਸ਼ੋ, ਹੋਰ ਦਿਨ ਦੁੱਗਣੀ ਰਾਤ ਚੌਗਣੀ ਇਸ ਤਰ੍ਹਾਂ ਦੀ ਸੇਵਾ ਕਰਦੇ ਰਹਿਣ। ਲਾਓ ਰਾਗ ਜੈ ਜੈਵੰਤੀ।